ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ, ਦੋ ਪਰ ਕਰ ਅੱਠਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀਂ ਪ੍ਰਭ ਸਭ ਕਿਸ ਹੈ, ਸਭ ਕੁਛ ਤੇਰਾ, ਇੱਕ ਨਿਰਗੁਣ ਹੁਕ ਸਰਗੁਣ, ਕੀਰ ਕਰਤ ਵਿੱਚ ਸੁਆਮੀ ਮੇਰਾ। ਮੈਂ ਨਾਹੀਂ ਪ੍ਰਭ ਸਭ ਕਿਸ ਤੇਰਾ, ਇੱਕ ਨਿਰਗੁਣ ਹੁਕ ਸਰਗੁਣ, ਕੀਰ ਕਰਤ ਵਿੱਚ ਸੁਆਮੀ ਮੇਰਾ। ਰਾਮ ਨਗਰ ਮੈਂ ਆਪ ਬਾਰ ਪੁਨ ਆਪਣਾ, ਪ੍ਰਭ ਮੇਰੇ ਕੋ ਸਗਲ ਬਿਸੇਰਾ। ਆਪੇ ਹੀ ਰਾਜਨ ਆਪੇ ਹੀ ਆਇਆ, ਕਹਿ ਕਹਿ ਠਾਕਰ ਕਹਿ ਕਹਿ ਚੇਰਾ। ਕਾਕੋ ਦਰਿਆਓ ਕਾਸ਼ਿਓ ਬਲਵੰਤ, ਜੈ ਜੈ ਪੇਖੋ ਤੈ ਤੇਰਾ। ਸਾਧ ਮੂਰਤ ਗੋਰ ਪੇਟਿਓ ਨਾਨਕ, ਮਿਲੋ ਸਾਗਰ ਬੂੰਦ ਨਹੀਂ ਅਨ ਹੀਰਾ। ਕਾਕੋ ਦਰਿਆ ਕਾਸ਼ਿਓ ਬਲਵੰਤ, ਜੈ ਜੈ ਪੇਖੋ ਤੇਰਾ। ਸਾਰ ਮੂਰਤ ਗੋਰ ਪੇਟਿਓ ਨਾਨਕ, ਮੇਲੋ ਸਾਗਰ ਬੋਧ ਨਹੀਂ ਅਨੰਤ ਜੇਰਾ।
ਵਾਹਿਗੁਰੂ ਜੀ ਵਾਹਿਗੁਰੂ ਜੀ ਕੀਮਤ। ਗੁਰੂ ਰੂਪ ਗੁਰੂ ਕੀ ਸਾਜੀ ਲਵਾਜੀ, ਗੁਰੂ ਸੁਭ ਗੁਰੂ ਖਾਲਸਾ ਸਤ ਸੰਗਤ ਜੀ, ਪਤਿਤ ਪਾਵਨ ਭਗਤ ਵਛਲ, ਸ਼ਹੀਦਾਂ ਦੇ ਸਰਤਾਜ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਅੱਜ ਉਪਦੇਸ਼ ਬਖਸ਼ਿਆ ਸਿੱਖਾਂ। ਮੈਂ ਦੀ ਪ੍ਰਾਪਤੀ ਤੇਰੀ ਮੌਤ ਹੈ, ਅਤੇ ਮੈਂ ਦਾ ਤਿਆਗ ਤੈਨੂੰ ਮੁਕਤੀ ਰਸੀਬ ਹੋਏਗੀ। ਜਿੰਨਾ ਚਿਰ ਮੈਂ ਦਾ ਤਿਆਗ ਨਹੀਂ ਕਰਦਾ ਉਨਾ ਚਿਰ ਮੁਕਤੀ ਨੇ, ਤੇ ਮੈਂ ਦਾ ਤਿਆਗ ਹੀ ਮੁਕਤੀ ਹੈ। ਔਰ ਇਹਦੇ ਨਾਲ ਗੁਰਦੇਵ ਨੇ ਦੂਸਰਾ ਪ੍ਰਕਰਣ ਪਰਮਾਤਮਾ ਦੀ ਹੋਂਦ ਬਾਰੇ ਬਿਆਨ ਕੀਤਾ ਹੈ। ਵੱਖ ਵੱਖ ਮਤਾਂ ਨੇ ਵੱਖ ਵੱਖ ਰੂਪਾਂ ਵਿੱਚ ਪਰਮੇਸ਼ਵਰ ਦੀ ਹੋਂਦ ਦਾ ਜ਼ਿਕਰ ਕੀਤਾ। ਆਪਾਂ ਗੁਰੂ ਕੀ ਬਾਣੀ ਦੇ ਵਿੱਚ ਅਕਸਰ ਸ਼ਬਦ ਤਰਲੋਕੀ ਤੇ 14 ਦਿਵਸ ਪੜ੍ਹਦੇ ਹਾਂ। 14 ਤੇ ਤਰਲੋਕੀ, ਇਹ ਦੋਵੇਂ ਲਫ਼ਜ਼ ਸਤਿਗੁਰੂ ਪਾਤਸ਼ਾਹ ਨੇ ਹਿੰਦੂ ਮਤ ਤੇ ਮੁਸਲਮਾਨ ਵਿੱਚੋਂ ਬਿੰਬ ਦੇ ਰੂਪ ਵਿੱਚ ਵਰਤਣਾ ਕੀਤੇ ਨੇ। ਕਾਰਨ, ਕਿਉਂਕਿ ਹਿੰਦੂ ਮਤ ਦਾ ਵਿਸ਼ਵਾਸ ਹੈ ਕਿ ਤਿੰਨ ਲੋਕ ਨੇ, ਔਰ ਉਹਨਾਂ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਪਰਮਾਤਮਾ ਉਹ ਪਤਾਲ ਵਾਸੀ ਹੈ, ਪਤਾਲ ਵਾਸੀ। ਔਰ ਪੁਰਾਣਾਂ ਦੇ ਵਿੱਚ ਇੱਥੋਂ ਤੱਕ ਕਥਾ ਆਉਂਦੀ ਹੈ ਕਿ ਸ਼ੀਰ ਸਮੁੰਦਰ ਵਿੱਚ ਜਿਹੜਾ ਭਗਵਾਨ ਹੈ ਇਹ ਸ਼ੇਸ਼ ਨਾਗ ਵੀ ਸ਼ੇਸ਼ ਵਿਛਾ ਕੇ ਸੌਂਦਾ ਹੈ, ਲਛਮੀ ਦੇ ਪੈਰ ਚੱਸਦੀ ਹੈ, ਔਰ ਉਹ ਵਿਸ਼ਨੂੰ ਹੀ ਸ੍ਰਿਸ਼ਟੀ ਦਾ ਕਰਤਾ ਤੇ ਹਰਤਾ ਹੈ। ਪਰ ਦੂਸਰੇ ਪਾਸੇ ਜਿਹੜਾ ਇਸਲਾਮ ਧਰਮ ਹੈ ਉਹਨੇ ਸਮੁੱਚੇ ਬ੍ਰਹਿਮੰਡਾਂ ਦੀ ਗਿਣਤੀ 14 ਵਿੱਚ ਕੀਤੀ ਹੈ, 14 ਵਿੱਚ ਜਿਨ੍ਹਾਂ ਨੂੰ ਸੱਤ ਆਕਾਸ਼ ਤੇ ਸੱਤ ਪਤਾਲ ਵੀ ਕਿਹਾ ਗਿਆ, ਅਤਲ ਬਿਤਲ ਪਤਾਲ ਰਸਾਤਲ ਇਤਿਆਦਿਕ, ਇਹਨਾਂ 14 ਤਬਕਾਂ ਦੇ ਨਾਮ ਹਨ। ਔਰ ਗੁਰੂ ਕੀ ਬਾਣੀ ਦੇ ਵਿੱਚ ਕਿਤੇ ਕਿਤੇ 21 ਪੁਰੀਆਂ ਦਾ ਜ਼ਿਕਰ ਵੀ ਆਇਆ, 21 ਪੁਰੀਆਂ ਦਾ। ਔਰ ਇਹਨਾਂ 21 ਪੁਰੀਆਂ 14 ਤਬਕਾਂ ਤੇ 3 ਲੋਕਾਂ ਤੋਂ ਅੱਗੇ ਕਿਸੇ ਨੇ ਬਿਆਨ ਨਹੀਂ ਕੀਤਾ। ਹਿੰਦੂ ਧਰਮ ਕਹਿੰਦਾ ਹੈ ਉਹ ਪਰਮਾਤਮਾ ਪਤਾਲ ਨਿਵਾਸੀ ਹੈ, ਹਿੰਦੂ ਮਤ ਕਹਿੰਦਾ ਉਹ ਸ਼ੇਸ਼ ਨਾਗ ਦੀ ਸੇਡਾਂ ਤੇ ਸੌਂਦਾ ਹੈ, ਲੇਕਿਨ ਇਸਲਾਮ ਧਰਮ ਕਹਿੰਦਾ ਕਿ ਪਰਮਾਤਮਾ ਜਿਹੜਾ ਹੈ ਉਹਨੇ 14 ਤਬਕ ਬਣਾਏ ਨੇ ਤੇ ਜਿਹੜਾ ਉੱਪਰ 7ਵਾਂ ਆਕਾਸ਼ ਹੈ ਉਹ 7ਵੇਂ ਆਕਾਸ਼ ਵਿੱਚ ਪਰਮਾਤਮਾ ਦੀ ਹੋਂਦ ਹੈ, ਉਹਦਾ ਨਿਵਾਸ ਹੈ। ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਗੁਰਮਤ ਨੇ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਇਹਨਾਂ ਦੋਨਾਂ ਸਿਧਾਂਤਾਂ ਦਾ ਖੰਡਨ ਕੀਤਾ ਹੈ। ਪਾਤਸ਼ਾਹ ਕਹਿੰਦੇ ਦੁਨੀਆਂ ਦੇ ਲੋਕੋ, ਪਰਮਾਤਮਾ ਕੋ ਤੁਹਾਡੇ ਤੋਂ ਬਾਹਰ ਨਹੀਂ। ਜਿਵੇਂ ਆਪਾਂ ਬਾਬੇ ਕਬੀਰ ਦਾ ਇੱਕ ਸ਼ਲੋਕ ਪੜ੍ਹਦੇ ਹਾਂ, ਕਹੋ ਕਬੀਰ ਹਮ ਰਾਮ ਕੀ ਅੰਸ, ਜਸ ਕਾਗਤ ਪਰ ਮਿਟੇ ਨਾ ਮੰਸ। ਬਾਬਾ ਕਬੀਰ ਜੀ ਕਹਿੰਦੇ ਕਿ ਜਿਵੇਂ ਗੂੜੀ ਸ਼ਾਹੀ ਉਹਦੇ ਨਾਲ ਆਪਾਂ ਬਰੀਕ ਕਾਗਜ਼ਾਂ ਦੇ ਉੱਪਰ ਲਿਖ ਦਈਏ ਤੇ ਕਾਗਜ਼ ਦੇ ਗਣ ਤੱਕ ਕੋਈ ਸ਼ਾਹੀ ਉਹਦਾ ਸਾਥ ਨਹੀਂ ਛੱਡਦੀ, ਇਸੇ ਪ੍ਰਕਾਰ ਹਾਂ ਤਾਂ ਆਪਾਂ ਅੱਖਰ ਵਰਗੇ, ਹਾਂ ਤਾਂ ਆਪਾਂ ਸਿਆਹੀ ਵਰਗੇ, ਪਰ ਜਿਵੇਂ ਸਿਆਹੀ ਤੇ ਕਾਗਜ਼ ਦਾ ਮਿਲ, ਇਸੇ ਪ੍ਰਕਾਰ ਸਾਡਾ ਤੇ ਪ੍ਰਮਾਤਮਾ ਦਾ ਸੁਮੇਲ ਹੈ, ਮਿਲਾਪ ਹੈ। ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ, ਜਦੋਂ ਪ੍ਰਮਾਤਮਾ ਤੇਰੇ ਅੰਦਰ ਹੈ, ਤੂੰ ਪ੍ਰਮਾਤਮਾ ਦਾ ਅੰਗ ਹੈ, ਤੇਰੀ ਹੇਰੀ ਫੇਰੀ ਪ੍ਰਮਾਤਮਾ ਨਾਲ ਚੱਲਣੀ ਨਹੀਂ, ਇਸ ਕਰਕੇ ਪ੍ਰਮਾਤਮਾ ਨੂੰ ਧੋਖਾ ਨਾ ਦੇ, ਉਹਦੇ ਨਾਲ ਸ਼ਾਇਦ ਨਾ ਕਰ। ਔਰ ਦੁਨੀਆਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਦਾ ਨਿਵਾਸ ਨਾ ਹੋਵੇ। ਇਹ ਗੁਰਮੁਖੋ ਸਮੁੱਚੇ ਹੁਕਮਨਾਮੇ ਦੇ ਅਰਥ ਨੇ। ਹੁਣ ਜਿਵੇਂ ਜਿਵੇਂ ਆਰੰਭ ਦੇ ਵਿੱਚ ਗੁਰਦੇਵ ਕਿਰਪਾ ਕਰਦੇ ਨੇ, ਆਪ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਲਾਵਲ ਮਹੱਲਾ ਪੰਜਵਾਂ।
ਇੱਥੇ ਜੋ ਰਾਗ ਲਫ਼ਜ਼ ਆਇਆ ਹੈ, ਰਾਗ ਦਾ ਅਰਥ ਦੋ ਨੇ ਮੇਨ ਕਰਕੇ। ਇੱਕ ਰਾਗ ਦਾ ਅਰਥ ਹੈ ਅੱਖਰਾਂ ਦਾ ਸੁਮੇਲ, ਅੱਖਰਾਂ ਦੀ ਨਿਯਮਬੰਦੀ, ਜਿਹਦੇ ਨਾਲ ਇਹਨਾਂ ਸ਼ਬਦਾਂ ਨੂੰ ਉਚਾਰਨ ਵਾਲੇ ਗੁਰਮੁਖ ਪਿਆਰੇ ਪ੍ਰੇਰਨਾ ਦੇ ਕੇ ਇਹਦਾ ਅਲਾਪ ਕਰਦੇ ਹਨ। ਦੂਸਰਾ ਰਾਗ ਦਾ ਅਰਥ ਹੈ ਪ੍ਰੇਮ। ਅਸਾਈਅਤ ਨੇ ਪ੍ਰੇਮ ਦੀ ਰੱਬ ਨਾਲ ਤੁਲਨਾ ਕੀਤੀ ਕਿ ਪ੍ਰੇਮ ਹੀ ਰੱਬ ਹੈ, ਲਵ ਇਜ਼ ਗਾਡ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਗ ਨੂੰ ਪ੍ਰੇਮ ਨੂੰ ਪਰਮਾਤਮਾ ਨਾਲ ਮਿਲਣ ਦਾ ਵਸੀਲਾ ਦੱਸਿਆ। ਆਪਾਂ ਨਿਤਨੇਮ ਦੀ ਬਾਣੀ ਵਿੱਚ ਕਸਈਆ ਪੜ੍ਹਦੇ ਹਾਂ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੇ ਹਿੰਦੂ ਦੀ ਗੱਲ ਨਹੀਂ, ਇੱਥੇ ਮੁਸਲਮਾਨ ਦੀ ਗੱਲ ਨਹੀਂ, ਇੱਥੇ ਈਸਾਈ ਦਾ ਜ਼ਿਕਰ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਤਮਾਮ ਲੋਕੋ ਸੁਣੋ, ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਕੀਤਾ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਭਾਵੇਂ ਕੋਈ ਜਾਤੀ ਤੇ ਭਾਵੇਂ ਕੋਈ ਧਰਮ ਹੈ। 2000 ਸਾਲ ਤੋਂ ਵੱਧ ਸਮਾਂ ਹੋਇਆ, ਇੱਕ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੂੰ ਦੁਨੀਆਂ ਜਾਣਦੀ ਹੈ ਮਨਸੂਰ, ਔਰ ਉਸ ਮਹਾਂਪੁਰਸ਼ ਨੂੰ ਸਮੇਂ ਦੀ ਹਕੂਮਤ ਨੇ ਸੂਲੀ ਤੇ ਚਾੜਨਾ ਕੀਤਾ। ਪਤਾ ਵੀ ਕੀ ਕਾਰਨ ਹੈ, ਜਿਹੜਾ ਸੱਚ ਹੈ ਹਰ ਸਮੇਂ ਹਰ ਮੁਲਕ ਵਿੱਚ ਸੂਲੀ ਤੇ ਚਾੜਿਆ ਗਿਆ। ਤੁਸੀਂ ਨਿਸ਼ਕਾਮ ਹੋ ਕਰਕੇ ਮੁਤਸਬ ਨੂੰ ਪਾਸੇ ਕਰਕੇ ਨੇਕ ਇਨਸਾਨ ਬਣ ਕੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਈਰਖਾ ਤੋਂ ਪਰਾਂ ਹੋ ਕੇ ਦੁਨੀਆਂ ਦੇ ਧਰਮਾਂ ਦਾ ਨਸ਼ਾ ਵੇਖੋ ਤੇ ਤੁਹਾਨੂੰ ਥਾਂ ਥਾਂ ਤੇ ਮਿਲੇਗਾ ਵੀ ਧਰਮੀ ਮਨੁੱਖ ਨੂੰ ਸੂਲੀ ਤੇ ਚਾੜਿਆ ਗਿਆ। ਇਹ ਵੱਖਰੀ ਗੱਲ ਹੈ, ਸੂਲੀ ਦੇ ਢੰਗ ਤਰੀਕੇ ਵੱਖ ਹੋਣ। ਸਮੇਂ ਦੀ ਹਕੂਮਤ ਨੇ 2000 ਵਰੇ ਪਰਾਂ ਪਹਿਲਾਂ ਦੁਨੀਆਂ ਦੇ ਮਹਾਨ ਸੰਤ ਈਸਾ ਨੂੰ ਸੂਲੀ ਤੇ ਚਾੜਨਾ ਕੀਤਾ। 14 ਸਦੀਆਂ ਪਹਿਲਾਂ ਮੁਹੰਮਦ ਸਾਹਿਬ ਨੂੰ ਆਪਣਾ ਜਨਮ ਨਗਰ ਮੱਕਾ ਤਿਆਗਣਾ ਪਿਆ। ਗੁਰਮੁਖੋ ਸਰਮਦ ਨੂੰ ਆਪਣੀ ਖੱਲ ਲਾਉਣੀ ਪਈ। ਗੁਰੂ ਪੰਚਮ ਪਾਤਸ਼ਾਹ ਨੂੰ ਤੱਤੀ ਤਵੀ ਤੇ ਚੜ੍ਹਨਾ ਪਿਆ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਚਾਂਦਨੀ ਚੌਕ ਵਿੱਚ ਸ਼ਹੀਦ ਕੀਤੇ ਗਏ ਤੇ ਬਾਬੇ ਨਾਨਕ ਨੂੰ ਬਾਬਰ ਦੀ ਕੈਦ ਵਿੱਚ ਪੈ ਕਰਕੇ ਏਮਨਾਬਾਦ ਚੱਕੀ ਚਲਾਉਣ ਲਈ ਮਜਬੂਰ ਕੀਤਾ ਗਿਆ। ਵੱਖਰੀ ਗੱਲ, ਉਹਨਾਂ ਚੱਕੀ ਚਲਾਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਾਨ ਤੋਂ ਪਿਆਰਾ ਅਨੰਦਪੁਰ ਸਾਹਿਬ ਛੱਡਣਾ ਪਿਆ। ਚਮਕੌਰ ਦੀ ਗੜੀ ਵਿੱਚ ਪੁੱਤਰ ਕੁਰਬਾਨ ਕਰਾਉਣੇ ਪਏ। ਇੱਕ ਥਾਂ ਤੇ ਨਹੀਂ, ਸੱਚ ਹਰ ਜ਼ਮਾਨੇ ਵਿੱਚ ਸੂਲੀ ਤੇ ਚੜ੍ਹਿਆ। ਵਿਚਾਰ ਆਰੰਭ ਕੀਤੀ ਹੈ ਰਾਗ ਬਲਾਵਲ ਤੋਂ। ਉਸ ਮਨਸੂਰ ਨਾਮ ਦੇ ਮਨੁੱਖ ਦੇ ਕੋਲ ਇੱਕ ਮਹਾਂਪੁਰਸ਼ ਆਇਆ, ਉਹਨੇ ਆਣ ਕੇ ਬੇਨਤੀ ਕੀਤੀ, ਮਹਾਂਪੁਰਸ਼ੋ ਤੁਹਾਡੀ ਖੁਦਾ ਤੱਕ ਪਹੁੰਚ ਹੈ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੇ ਅੰਦਰ 3 ਸ਼ੰਕੇ, ਉਹਨਾਂ ਸ਼ੰਕਿਆਂ ਦੀ ਨਿਵਰਤੀ ਕਰੋ। ਸ਼ੰਕੇ ਕਿਹੜੇ ਨੇ? ਦਾਨ ਦੀ ਹੱਦ ਕੀ ਹੈ, ਪ੍ਰੇਮ ਦੀ ਹੱਦ ਕੀ ਹੈ ਤੇ ਤਿਆਗ ਦੀ ਹੱਦ ਕੀ ਹੈ। ਇਹਦੇ ਨਾਲ ਮੈਂ ਬੇਨਤੀ ਕਰਾਂ ਵੀ ਕੋਈ ਗੁਰਮੁਖ ਪਿਆਰਾ ਵੀਰ ਭੈਣ ਸਵਾਲ ਕਰ ਸਕਦਾ ਵੀ ਗਿਆਨੀ ਜੀ, ਆਖਿਰਕਾਰ ਮਨਸੂਰ ਨੂੰ ਕਿਸ ਕਾਰਨ ਕਰਕੇ ਇਹ ਸਜ਼ਾ ਦਿੱਤੀ ਗਈ? ਉਹਦਾ ਗੁਰਮੁਖੋ ਇੱਕ ਹੀ ਕਾਰਨ ਹੈ, ਉਹ ਇਹ ਨਾਰਾ ਮਾਰਦਾ ਸੀ ਐਨ ਲਹੱਕ ਐਨ ਲਹੱਕ ਐਨ ਲਹੱਕ, ਔਰ ਇਸ ਐਨ ਲਹੱਕ ਨੂੰ ਵਿਆਸ ਰਿਗੀ ਨੇ ਵਿਧਾਨ ਸ਼ਾਸਤਰ ਵਿੱਚ ਅਮ ਬ੍ਰਹਮ ਅਸਮੀ ਕਰਕੇ ਵਰਤਿਆ। ਇੱਥੇ ਅੰਗ ਬ੍ਰਹਮ ਅਸਮੀ ਹੈ, ਉੱਥੇ ਉਹਨੇ ਐਨਲ ਹੱਕ ਆਖਿਆ। ਐਨਲ ਹੱਕ ਤੇ ਵਿਧਾਨ ਦੇ ਸ਼ਲੋਕ ਅੰਗ ਬ੍ਰਹਮ ਅਸਮੀ ਦਾ ਇੱਕੋ ਅਰਥ ਹੈ ਕਿ ਮੈਂ ਹੀ ਰੱਬ ਹਾਂ, ਮੈਂ ਹੀ ਖੁਦਾ ਹਾਂ। ਤੁਸੀਂ ਕਿਤੇ ਗੁਰੂ ਪਿਆਰੋ ਸ੍ਰੀਮਦ ਭਾਗਵਤ ਗੀਤਾ ਪੜ੍ਹੋ, ਉਹ ਸ੍ਰੀਮਦ ਭਾਗਵਤ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਵਾਰ ਵਾਰ ਅਰਜਨ ਨੂੰ ਪ੍ਰੇਰਨਾ ਦਿੰਦੇ ਕਿ ਮਿੱਤਰਾ ਤੈਨੂੰ ਕੋਈ ਪੁੰਨ ਪਾਪ ਨਹੀਂ, ਤੂੰ ਆਪਣੇ ਪੀਰਾਂ ਨੂੰ ਸੰਭਾਲ, ਆਪਣੇ ਧਰਸ਼ ਨੂੰ ਚੱਕ, ਜੋ ਕੁਝ ਕਰ ਰਿਹਾ ਇਹ ਮੈਂ ਕਰ ਰਿਹਾ, ਤੂੰ ਆਪਣੇ ਫਰਜ਼ ਦੀ ਪੂਰਤੀ ਕਰ, ਮੈਂ ਹੀ ਕਰ ਰਿਹਾ ਹਾਂ। ਇਹ ਸਿਧਾਂਤ ਕਦੇ ਕ੍ਰਿਸ਼ਨ ਮਹਾਰਾਜ ਨੇ ਦਿੱਤਾ, ਕਦੇ ਵਿਆਸ ਰਿਖੀ ਨੇ ਦਿੱਤਾ, ਕਦੇ ਮੁਲਤਾਨ ਦੀ ਧਰਤੀ ਤੇ ਸ਼ਮਸ਼ ਤਬਰੇਜ ਨੇ ਦਿੱਤਾ, ਕਦੇ ਦਿੱਲੀ ਦੀ ਹਕੂਮਤ ਨੂੰ ਸਰਮਦ ਨੇ ਇਹ ਵੰਗਾਰ ਪਾਈ, ਤੇ ਕਦੇ ਮਨਸੂਰ ਨੇ ਆਖਿਆ ਸੀ ਮੈਂ ਹੀ ਬ੍ਰਹਮ ਹਾਂ ਐਨਲ ਹੱਕ। ਔਰ ਇਸ ਕਾਰਨ ਕਰਕੇ ਉਹਨੂੰ ਸਜਾਏ ਬਹੁਤ ਦਿੱਤੀ ਗਈ। ਫਕੀਰ ਨੇ ਸਵਾਲ ਕੀਤਾ, ਮਹਾਂਪੁਰਸ਼ੋ ਤੁਹਾਡਾ ਜ਼ਿੰਦਗੀ ਦਾ ਅਨੁਭਵ ਹੈ, ਤੁਸੀਂ ਆਪਣੇ ਆਪ ਨੂੰ ਖੁਦਾ ਵਿੱਚ ਅਪੀਲ ਕੀਤਾ, ਮੇਰੇ ਤੇ ਮਿਹਰ ਕਰੋ, ਮੇਰੇ ਸ਼ੰਕੇ ਦੀ ਨਿਵਰਤੀ ਕਰੋ ਕਿ ਪ੍ਰੇਮ ਦੀ ਹੱਦ ਕੀ ਹੈ, ਦਾਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ। ਜਦੋਂ ਉਸ ਫਕੀਰ ਨੇ ਸਵਾਲ ਕੀਤਾ ਤੇ ਬਾਬੇ ਮਨਸੂਰ ਨੇ ਆਖਿਆ ਕਿ ਗੁਰਮੁਖਾ ਮੇਰਾ ਅਸੂਲ ਹੈ ਕਿ ਜਿੰਨਾ ਚਿਰ ਮੈਂ ਆਏ ਗਏ ਨੂੰ ਕੁਝ ਸ਼ਿਕਾ ਨਾ ਲਵਾਂ, ਉਹਨਾਂ ਚਿਰ ਮੈਂ ਅੱਗੇ ਗੱਲਬਾਤ ਨਹੀਂ ਤੋਰਦਾ। ਗੁਰਮੁਖੋ, ਕਦੇ ਪੰਜਾਬੀ ਸਾਡੇ ਸਮਾਜ ਵਿੱਚ ਸਾਡੇ ਘਰ ਕੋਈ ਵੀ ਆ ਜਾਏ, ਆਪਾਂ ਸਾਰਿਆਂ ਤੋਂ ਪਹਿਲਾਂ ਉਹਨੂੰ ਸ਼ਿਕਾ ਕੇ ਪਾਣੀ ਪਿਆ ਕੇ ਤੇ ਪੁੱਛਦੇ ਸਾਂ ਆਓ ਭਾਈ ਸਾਹਿਬ ਕਿਵੇਂ ਆਉਣਾ ਕੀਤਾ। ਹੁਣ ਪਤਾ ਨਹੀਂ ਪਛਮ ਦਾ ਪ੍ਰਭਾਵ ਹੈ ਜਾਂ ਅਸੀਂ ਆਪਣੇ ਆਪ ਨੂੰ ਬਹੁਤਾ ਅਗਾਂਹ ਵਧੂ ਪ੍ਰਤੀਤ ਕਰਦੇ ਹਾਂ, ਹੁਣ ਆਪਣੇ ਤੌਰ ਤਰੀਕਾ ਨਹੀਂ ਰਿਹਾ। ਸਾਡੇ ਘਰ ਕੋ ਭਰਾ ਆਦਮੀ ਆਇਆ ਤੇ ਆਪਾਂ ਕਹਿੰਦੇ ਕੌਣ ਹੋ ਤੁਸੀਂ, ਕਿਵੇਂ ਆਇਓ। ਜਿਹੜਾ ਗੁਰਮੁਖੋ ਸਾਡੇ ਦਰਵਾਜ਼ੇ ਤੇ ਆਇਆ ਉਹ ਆਪਣਾ ਉਹ ਕੌਣ ਨਹੀਂ। ਅੱਗੇ ਰਿਵਾਜ ਸੀ ਕਿਸੇ ਬੰਦੇ ਨੇ ਕੁੰਡਾ ਖੜਕਾਉਣਾ, ਅੰਦਰ ਵਾਲਿਆਂ ਨੇ ਪੁੱਛਣਾ ਵੀ ਤੁਸੀਂ ਕੌਣ ਹੋ, ਤੂੰ ਕਹਿੰਦਾ ਸੀ ਆਪਣੇ, ਸਾਡਾ ਜਵਾਬ ਨਾ ਸੀ ਘੜਿਆ ਪੁੱਛਿਆ, ਭਾਵੇਂ ਕੋਈ ਵੀ ਆਵੇ ਸਾਨੂੰ ਪਤਾ ਨਹੀਂ ਕਿ ਸਾਡਾ ਕੁੰਡਾ ਕੌਣ ਖੜਕਾ ਰਿਹਾ ਹੈ, ਕੌਣ ਆਵਾਜ਼ ਮਾਰਿਆ ਹੈ। ਅਸੀਂ ਪੁੱਛਦੇ ਸਾਂ ਭਾਈ ਕੁੰਡਾ ਕੌਣ ਖੜਕਾਉਂਦਾ, ਤੇ ਉਹ ਕਹਿੰਦੇ ਸੀ ਆਪਣਾ। ਹੁਣ ਅਸੀਂ ਬੂਹਾ ਖੋਲਦੇ ਹਾਂ, ਆਦਮੀ ਸਾਡੇ ਸਾਹਮਣੇ ਖਲੋਤਾ ਹੈ ਤੇ ਆਪਾਂ ਪੁੱਛਦੇ ਭਾਈ ਤੂੰ ਕੌਣ ਹੈ, ਸਾਨੂੰ ਸਾਹਮਣੇ ਵੀ ਆਪਣਾ ਪ੍ਰਤੀਤ ਨਹੀਂ ਹੁੰਦਾ। ਤੇ ਜੇ ਉਹ ਆਪਾਂ ਉਹਨੂੰ ਅੰਦਰ ਵੀ ਬੁਲਾ ਲਈਏ ਤੇ ਆਪਾਂ ਉਹਨੂੰ ਪੁੱਛਦੇ ਹਾਂ ਠੰਡਾ ਨਹੀਂ ਆਈ ਕਿ ਤੱਤਾ ਨਹੀਂ, ਤੇ ਲਾਉਣਾ ਆਪਾਂ ਕੱਖ ਵੀ ਨਹੀਂ। ਜਿਹੜਾ ਕਹਿੰਦਾ ਤੂੰ ਠੰਡਾ ਲਿਆਵਾਂ ਜਾਂ ਤੱਤਾ ਲਿਆਵਾਂ, ਉਹ ਠੰਡਾ ਤੇ ਤੱਤਾ ਕਹਿਣ ਜੋਗਾ ਲਿਆਉਣ ਜਾਗਾ ਕੱਖ ਨਹੀਂ। ਪਰ ਸਾਡੇ ਸਮਾਜ ਦਾ ਕੰਗ ਸੀ ਆਏ ਨੂੰ ਪਹਿਲਾਂ ਜਲ ਪਾਣੀ ਪੁੱਛਣਾ, ਉਹਨੂੰ ਕੁਝ ਨਾ ਕੁਝ ਸ਼ਿਕਾਉਣ ਤੋਂ ਬਾਅਦ ਆਪਾਂ ਸਵਾਲ ਕਰਦੇ ਸਾਂ ਵੀ ਭਾਈ ਸਾਹਿਬ ਤੁਸੀਂ ਕਿਵੇਂ ਦਰਸ਼ਨ ਦਿੱਤੇ ਨੇ, ਕਿਵੇਂ ਆਏ, ਮੈਂ ਤੁਹਾਨੂੰ ਸਿਆਣਿਆ ਨਹੀਂ, ਖਵਾ ਪਿਆ ਕੇ ਤੇ ਪੁੱਛਦੇ ਸਾਂ ਵੀ ਮੈਂ ਸਿਆਣਿਆ ਨੀ ਤੁਸੀਂ ਹੋ ਤਾਂ ਆਪਣੇ ਇਹ ਗੁਰਮੁਖੋ ਸਾਡੇ ਚ ਕਈ ਪੁਸ਼ਤਾਂ ਤੋਂ ਬਾਅਦ ਗੁਣ ਆਇਆ ਪਰ ਅੱਜ ਆਪਾਂ ਉਹ ਕੀਮਤੀ ਗੁਣ ਨੂੰ ਗਵਾਈ ਜਾ ਰਹੇ ਹਾਂ ਅੱਜ ਸਾਨੂੰ ਆਪਣੇ ਵੀ ਬਗਾਨੇ ਪ੍ਰਤੀਤ ਹੁੰਦੇ ਨੇ ਕਦੇ ਬਗਾਨੇ ਵੀ ਆਪਣੇ ਪ੍ਰਤੀਤ ਹੁੰਦੇ ਸਨ ਤੁਸੀਂ ਕਦੇ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹੋ ਜਿਹੜਾ ਭਾਈ ਮਹਤਾਬ ਸਿੰਘ ਦੇ ਪੋਤਰੇ ਰਤਨ ਸਿੰਘ ਭੰਗੂ ਨੇ ਲਿਖਿਆ ਉੱਥੇ ਉਹ ਲਿਖਦਾ ਹੈ ਕਿ ਸੁਬਹ ਤੇ ਸ਼ਾਮ ਭਾਵੇਂ ਜੰਗ ਵੀ ਹੋ ਰਿਹਾ ਹੋਵੇ ਗੁਰੂ ਕੇ ਖਾਲਸੇ ਕਹਿੰਦੇ ਸਨ ਪ੍ਰੇਮੀਓ ਗੁਰੂ ਕਾ ਲੰਗਰ ਤਿਆਰ ਆਓ ਸਾਰੇ ਛਕੋ ਸਿੱਖ ਨੂੰ ਸਿੱਖ ਆਵਾਜ਼ ਨਹੀਂ ਸੀ ਮਾਰਦਾ ਗੁਰੂ ਕਾ ਲੰਗਰ ਤਿਆਰ ਹੈ ਤੇ ਲਿਖਿਆ ਵੀ ਦੁਸ਼ਮਣ ਵੀ ਆ ਕਰਕੇ ਗੁਰੂ ਕੇ ਲੰਗਰ ਚੋਂ ਛਕ ਜਾਂਦੇ ਕੋਈ ਵਿਤਕਰਾ ਨਹੀਂ ਅੱਜ ਗੁਰਮੁਖੋ ਆਪਾਂ ਲੰਗਰ ਵਿੱਚ ਹੀ ਵਿਤਕਰਾ ਕਈ ਵਾਰ ਪਾ ਦਿੰਦੇ ਹਾਂ ਇਹ ਆਮ ਚੱਲਦਾ ਡੇਰਿਆਂ ਵੀ ਤੁਸੀਂ ਜਾਓ ਨਾ ਤੇ ਜਿਹੜੀ ਆਮ ਪਬਲਿਕ ਹੈ ਉਹਨਾਂ ਵਾਸਤੇ ਕਹਿੰਦੇ ਵੀ ਤੁਸੀਂ ਉਸ ਲੰਗਰ ਵਿੱਚ ਛਕੋ ਜਿਹੜੇ ਵੱਡੇ ਵੱਡੇ ਉਹਨਾਂ ਦੇ ਬਹੁਤੇ ਸੰਪਰਕ ਵਾਲੇ ਉਹਨਾਂ ਨੂੰ ਕਹਿੰਦੇ ਤੁਹਾਡੇ ਵਾਸਤੇ ਲੰਗਰ ਇਸ ਪਾਸੇ ਇਹ ਗੁਰਮਤ ਨਹੀਂ ਲੰਗਰ ਕਾਣਾ ਨਹੀਂ ਹੁੰਦਾ ਲੰਗਰ ਸੰਜਾਖਾ ਉਹ ਜਿਹੜੇ ਜਿੱਥੇ ਬਰਾਬਰ ਬਹਿ ਕੇ ਸਾਰੇ ਛਕਣ ਰੋਹ ਵਿਚਾਰ ਉਸ ਮਸੂਰ ਨੇ ਆਏ ਹੋਏ ਫਕੀਰ ਨੂੰ ਆਖਿਆ ਵੀ ਗੁਰਮੁਖਾ ਮੇਰਾ ਇਹ ਨਿਯਮ ਹੈ ਜਿੰਨਾ ਚਿਰ ਮੈਂ ਕੁਝ ਖਵਾ ਪਿਆ ਨਾ ਲਵਾਂ ਉਹਨਾਂ ਚਿਰ ਮੈਂ ਗੱਲਬਾਤ ਨਹੀਂ ਕਰਦਾ ਇਉਂ ਕਰ ਆਹ ਮੇਰੇ ਕੋਲ ਦੋ ਰੋਟੀ ਦੇ ਟੁਕੜੇ ਨੇ ਪਹਿਲਾਂ ਇਹ ਛਕ ਇਹਦੇ ਤੋਂ ਬਾਅਦ ਆਪਾਂ ਗੱਲ ਪ੍ਰਾਰੰਭ ਕਰਾਂਗੇ ਮਨਸੂਰ ਨੇ ਦੋ ਬੇਹੀ ਰੋਟੀ ਦੇ ਟੁਕੜੇ ਉਸ ਫਕੀਰ ਨੂੰ ਦਿੱਤੇ ਤੇ ਕਹਿਣ ਲੱਗਾ ਮਿੱਤਰਾ ਇਹ ਦਾਨ ਦੀ ਅੱਧ ਹੈ ਉਸ ਆਏ ਹੋਏ ਫਕੀਰ ਨੇ ਮਨਸੂਰ ਤੇ ਸਵਾਲ ਕੀਤਾ ਬਾਬਾ ਜੀ ਤੁਸੀਂ ਮੈਨੂੰ ਦੋ ਰੋਟੀ ਦੇ ਟੁਕੜੇ ਦਿੱਤੇ ਨੇ ਬੇਹ ਤੇ ਇਹ ਤਿਆਗ ਦੀ ਅੱਧ ਕਿਵੇਂ ਹੋ ਗਿਆ ਦਾਨ ਦੀ ਅੱਧ ਕਿਵੇਂ ਹੋ ਗਿਆ ਮਨਸੂਰ ਕਹਿਣ ਲੱਗਾ ਮੈਨੂੰ ਕੱਲ ਹਕੂਮਤ ਨੇ ਇਹ ਰੋਟੀ ਦਿੱਤੀ ਸੀ ਕੱਲ ਮੈਂ ਖਾਧੀ ਨਹੀਂ ਕਿਉਂ ਕਿਉਂਕਿ ਭੋਜਨ ਦਾ ਸੰਬੰਧ ਅੰਨ ਦਾ ਸੰਬੰਧ ਸਰੀਰ ਨਾਲ ਹੈ ਇਹਨੇ ਸਰੀਰ ਨੂੰ ਕਾਇਮ ਰੱਖਣਾ ਤੇ ਮੈਂ ਇਹ ਰੋਟੀ ਇਸ ਕਰਕੇ ਨਹੀਂ ਖਾਧੀ ਕਿਉਂਕਿ ਕੱਲ ਮੈਨੂੰ ਇਹਨਾਂ ਸੂੜੀ ਤੇ ਚਾੜ ਦੇਣਾ ਤੇ ਸਰੀਰ ਰਹਿਣਾ ਹੀ ਨਹੀਂ ਤੇ ਜੇ ਇਹ ਸਰੀਰ ਨੇ ਰਹਿਣਾ ਨਹੀਂ ਤੇ ਮੈਂ ਇਹ ਕੀਮਤੀ ਅੰਨ ਆਪਣੇ ਨਾਸ਼ਵਾਨ ਸਰੀਰ ਵਾਸਤੇ ਕਿਉਂ ਬਰਬਾਦ ਕਰਾਂ ਜਿਹਨੇ ਅਜੇ ਚਾਰ ਦਿਨ ਰਹਿਣਾ ਇਹ ਅੰਨ ਉਹਦੇ ਕੰਮ ਆਉਣਾ ਚਾਹੀਦਾ ਇਹ ਮਿੱਤਰਾ ਦਾਨ ਦੀ ਹੱਦ ਹੈ ਮੇਰੇ ਕੋਲ ਇਹੋ ਦੋ ਰੋਟੀ ਦੇ ਟੁਕੜੇ ਸਨ ਮੈਂ ਆਪਣੇ ਪਲਾਂ ਨੂੰ ਸੌਖਿਆਂ ਕਰਨ ਲਈ ਆਪ ਨਹੀਂ ਖਾਧੇ ਇਹ ਤੈਨੂੰ ਦਿੱਤੇ ਨੇ ਮੇਰੇ ਕੋਲ ਹੋਰ ਕੁਝ ਨਹੀਂ ਤਸੱਲੀ ਹੋ ਗਈ ਕਹਿਣ ਲੱਗਾ ਹੁਣ ਇਉਂ ਕਰ ਆਪਣੀਆਂ ਅੱਖਾਂ ਬੰਦ ਕਰ ਵੇਖ ਕੁਝ ਜਦੋਂ ਉਸ ਆਏ ਹੋਏ ਫਕੀਰ ਨੇ ਮਨਸੂਰ ਦੇ ਕਹਿਣ ਤੇ ਆਪਣੇ ਨੇਤਰਾਂ ਨੂੰ ਬੰਦ ਕੀਤਾ ਤੇ ਕੀ ਵੇਖਿਆ ਕਿ ਮਨਸੂਰ ਮਰਿਆ ਪਿਆ ਮੁਰਦਾ ਹੈ ਇਕਦਮ ਚੀਕ ਨਿਕਲੀ ਅੱਖਾਂ ਖੁੱਲ ਗਈਆਂ ਤੇ ਬਾਬੇ ਮਨਸੂਰ ਨੇ ਉਸ ਬੰਦੇ ਨੂੰ ਆਖਿਆ ਵੀ ਮਿੱਤਰਾ ਤਿਆਗ ਦੀ ਅੱਧ ਹੈ ਬੰਦਾ ਉਪਰਾਲਾ ਕਰਦਾ ਹੈ ਕਿ ਮੇਰਾ ਸਰੀਰ ਚਾਰ ਦਿਨ ਹੋਰ ਹੰਡ ਜਾਏ ਮੈਂ ਚਾਰ ਦਿਨ ਇਹਦੇ ਨਾਲ ਹੋਰ ਕੱਢ ਲਾਂ ਲੇਕਿਨ ਜਿਹੜੇ ਖੁਦਾ ਦੇ ਪਿਆਰੇ ਨੇ ਉਹ ਸਰੀਰ ਤੋਂ ਉੱਪਰ ਨੇ ਉਹਨਾਂ ਸਰੀਰ ਪਹਿਲਾਂ ਛੱਡਿਆ ਇਹ ਤਿਆਗ ਦੀ ਹੱਦ ہوں یہ کرے مینو کل انہاں نے دن دے چڑھا نال سوڑی تے ٹنگ دینا ہے تے توں لیٹ نہ ہوئے اس موقع تے میں تیرے تیجے سوال دا جواب دیواں گا تو پریم دی حد کی کیونکہ راگ دا نام ہے پریم رات لنگی سویرے لوکاں دا اکٹھ ہویا بابے منصور نو شہید کرن لگے تے گرمکھو سارے تو پہلا بابے منصور دے انہاں ہاتھ کٹے ہاتھ جدوں او دے ہاتھ کٹے نے نا تے بابے منصور نے اس موقع نعرہ ماریا ان الحق ان الحق اینی گل کہہ کے اپنے کٹے ہوئے گٹان دے وچوں جڑا خون چل رہا سو اپنے منہ تے بڑیا منہ تے مڑ کے وہ پیر کٹے گئے بابے منصور دے چہرے تے اداسی نہیں ملال نہیں انہیں پیڑ دے وچوں اس مہاتما نو آواز مار کے آخیا گرمکھا کتے لیٹ نہ ہو جائیے پریم دی یاد ہے پریم دی یاد میرا خدا نال رابطہ ہے میں خدا دے بالکل وچ اپیر ہاں میرا خون نگڑن کر کے تینوں پتا بھی میرے چہرے کا رنگ کھٹا ہو جانا پیڑا ہو جانا تے میں اپنے کٹے ہوئے گٹاں دا خون اپنے چہرے تے لا کر کے خدا نو مخاطب کر کے بینتی کر رہا پرماتما جی میں ایک سواگن اپنے پتی دی پرسنتا واسطے اپنے چہرے دا شنگار کر دی ہے میں اپنا خون اپنے چہرے تے مل کے تیری پراپتی دی شنگار کیتا مینوں موت دا ڈر نہیں یہ دا نام ہے گرمکھو راگ یہ دا نام ہے پریم اس راگ بلاول دے وچ پنچم پاتشاہ مہاراج دو پدی کر اٹھواں دو پدیاں والے شبد دے وچ اٹھویں کر سرتال وچ کرپا کر کے اچار دے ہن رحمت کر دے ہن
اونکار ستگ پرساد
گرمکھو پرماتما ایک نو ونڈو نا آپ پرماتما نو وکھ وکھ ناول چیتے تا کر سکتے پر گرمکھو پرماتما دو نہیں پرماتما ایک ہے پانی پینے آپ کامن یہ پتا نہیں کنے کے نام ہو گئے ملائی والے لوگ کے ایرا کہتے ہیں فارسی والے لوگ کے آب کہتے ہیں انگریزی والے لوگ کے واٹر کہتے ہیں آپ جل کہہ دیتا پانی کہتا پر آپ کلے اکھرا دے ہیر پھر کر کے جھگڑی جانے ہاں گیارہویں جماعت میں سانو ساڈے پروفیسر نے ایک لیکھ لکھایا سی اس لیکھ وچ انہاں مہاپرشاں نے حوالہ دیتا ایک بچہ مدرسے وچ عربی پڑھا عربی پروار وہ انپڑھ سی بہتا بیمار ہو گیا منجے تو اٹھن دی سمرتھا نہیں ان پیاس لگی تو بار بار اپنی بیبے کو آب دی مانگ کردا ماں بچاری نو پتا نہیں کدے وہ کوئی اوڑ پوڑ کر دی کدے کچھ کر دی ہے کچھ سمے تو بعد اس بچے دی موت ہو گئی لوکی پرچاونی تے آئے وکھ وکھ گلاں کردے پی بیبے بچے نو کی ہویا نواں نروا سی تھوڑے دن ہوئے نے یہ پڑھ کے آیا کہنے لگی جی مینو پتا نہیں سی انہوں کو آپ دی بیماری لگی سی آپ دی میں دوائی دین لگی تے انہیں کہنا آپ جی میں پاسا پرتن لگی تے کہنا آپ تو اس موقع سیانیاں نے لفظ کہے آب آب کر مویو بچہ فارسیاں کر گالے یہ انتری ورت گرمخو یہ ہے سکھ اللہ کہہ دے آپ مارن تک جاوانگے مسلمان وہگرو کہہ دے رام کہہ دے وہ ساتھی انہوں کہن گے بھی کافر ہو گیا کافر ہندوؤں کا بچہ خدا محمد اللہ کا ذکر کرے تو انہوں کہن گے ملیش بدھی ہے خدا بھی وہگرو ہے وہگرو بھی خدا پر آپ اکرا دیر پھر کر کے ایک دوجے دے ویری بن گئے ایک دوجے دشمن بن گئے ساڈے سدگرو پاتشاہ کہیں دنیا دے لوکو انہوں وہگرو آکھو انہوں اللہ کہو انہوں خدا آکھو انہوں رام کہو پر رب دو نہیں رب ایک ہے اور او دے وچ کسے پرکار دی دعائت نہیں جیڑا او انکار دا ہوڑا ہے پتہ نہیں گیانیاں نے دے کی ارتھ کیتے ہون پر میرا ایک انپوی تے جاتی ارتھ ہے تو گرمکھا جیڑا او انکار دا کھلا ہوڑا ہے نا او اس گل دا پرتیک ہے مندر دا بوا رات نو بند ہو سکدا ہے لنگر ورتاؤدیا دال مک سکتی ہے پرشادے کٹ سکتے ہیں پر پرماتما کا دروازہ کدی بند نہیں ہوئے گا کیوں اس دیوی ہے ان کسی پرکار کا کو روگ نہیں وہ پرکاش روپ ہے تے گرمخا تے پوڑا اس ایک نو سمجھن واسطے تو سچے گرو دی شرن وچ سرگرو پاتشاہ تیرے تے کرپا کرن
پائے پرب کے سب کس تیرا
گرو پیارو پرماتما نو پرماتما کہندے بھی چنگا نہیں کہندے اے تسی کتے نوٹ کرنا آپ پرماتما اپنے نال ماڑا سمجھتے ہیں ماڑا نوٹ کرنا کسی گل نو بھائی صاحب میرے باپ نے مینوں ککھ نہیں دتا میرے بھراواں نے میرے نال بے ایمانی کیتی آ جڑا کوئی تسی ویکھ رہے ہو نا یہ میری محنت ہے یہ میں بنایا ہے دنے رات ان ہاتھوں کے نال جی ان پوچھیے کہ گرمکھ ہاتھ کی دے نے تو جواب کوئی نہیں یہ ہاتھ پرماتما دے نے پرماتما دے کارن بنیا گھر ماڑی گھٹنا واپری آپ کہنے برا تو نہیں سی کیتا پر پرماتما نے پتا نہیں میری میرے کوڑے جنم کا بدلا لیا یہ بھاو ہے کہ پرماتما جرم کرنے والا تو تیک ہے گرمت نہیں تو کر سارا کچھ پرماتما کا مننا کر اتوں میرے ایک درشٹانت چیتے آ گیا ہے تن گرو تیگ بہادر پاتشاہ گرمکھ جی شہید کیتے گئے نا وہ سمے کے درمیان دو چار دن کا ہیر پھر واڈا گھاٹا ہے ادو سرمد نامے ایک مسلمان صوفی فقیر جامع مسجد دیا پوڑیاں دے وچ گرمکھ قتل کیتا گیا ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਦੇ ਸਮੇਂ ਦੀ ਗੱਲ ਹੈ, ਦਿਹਾੜੀ ਡੰਗ ਅੱਗੇ ਪਿੱਛੇ ਦਾ ਫਰਕ ਤਾਂ ਹੈ, ਪਰ ਉਸ ਸਮੇਂ ਦੀ ਘਟਨਾ ਉਹ ਇਸ ਤਰ੍ਹਾਂ, ਜਦੋਂ ਬੰਦਾ ਖੁਦਾ ਤੱਕ ਪਹੁੰਚ ਜਾਏ ਉਦੋਂ ਕੁਦਰਤੀ ਤੌਰ ਤੇ ਉਹਦੀ ਸਰੀਰ ਨੂੰ ਪਕੜ ਘਟ ਜਾਂਦੀ। ਆਪਾਂ ਕਿਤੇ ਕਥਾ ਦੇ ਗ੍ਰੰਥ ਪੜ੍ਹੀਏ, ਮਹਾਂਪੁਰਸ਼ਾਂ ਦੀ ਸੰਗਤ ਕਰੀਏ, ਉੱਥੇ ਇੱਕ ਸ਼ਬਦ ਦਾ ਜ਼ਿਕਰ ਆਉਂਦਾ, ਦੇਹ ਅਧਿਆਸ। ਦੇਹ ਅਧਿਆਸ ਦਾ ਅਰਥ ਹੈ ਤੂੰ ਗੁਰਮੁਖਾ ਆਪਣੀ ਦੇਹ ਦੀ ਪਕੜ ਨੂੰ ਘਟਾਉਣਾ ਕਰ, ਤੂੰ ਦੇਹ ਦੀ ਪਕੜ ਨਾ ਕਰ। ਪਰ ਅੱਜ ਦੇ ਜ਼ਮਾਨੇ ਵਿੱਚ ਜਿੰਨੀ ਆਪਣੀ ਦੇਹ ਦੀ ਪਕੜ, ਇੰਨੀ ਪਹਿਲਾਂ ਨਹੀਂ ਸੀ। ਆਪਣੇ ਸੌਣ ਵਾਲੇ ਬੈੱਡਰੂਮ ਵਿੱਚ ਵੀ ਸ਼ੀਸ਼ਾ, ਰਸੋਈ ਦੇ ਵਿੱਚ ਵੀ ਸ਼ੀਸ਼ਾ, ਤੇ ਮੇਰਾ ਕਿਤੇ ਚਿਹਰਾ ਵਿੰਗਾ ਟੇਢਾ ਨਾ ਹੋ ਜਾਏ। ਵਨ ਸੋਹਣੀਆਂ ਪਰਫਿਊਮ, ਵਨ ਸੋਹਣੀਆਂ ਸੁਗੰਧੀਆਂ, ਆਪਾਂ ਗੰਦੀ ਚਮੜੀ ਨੂੰ ਸੁਧਾਰਨ ਵਾਸਤੇ ਗੁਰਮੁਖੋ ਬੜੀਆਂ ਵਰਦੇ, ਪਰ ਵਿਗੜੇ ਮਨ ਨੂੰ ਸੁਧਾਰਨ ਲਈ ਕਦੇ ਕੱਖ ਨਹੀਂ ਕਰਦੇ। ਤਨ ਨੂੰ ਸੁਧਾਰਨ ਦਾ ਬੜਾ ਪ੍ਰਬੰਧ ਹੈ, ਪਰ ਮਨ ਨੂੰ ਸੁਧਾਰਨ ਦਾ ਪ੍ਰਬੰਧ ਆਪਾਂ ਘੱਟ ਕਰੀ ਜਾਂਦੇ ਹਾਂ। ਗੁਰੂ ਸਾਨੂੰ ਸਵੱਤ ਦੇ, ਉਹ ਸਰਵਾਧਨਾਮੇ ਫਕੀਰ ਅਲਫ ਨੰਗਾ ਰਹਿੰਦਾ ਸੀ, ਅਲਫ ਨੰਗਾ। ਇੱਕ ਵੀਰਾਂ ਦੀ ਗੱਲ ਹੈ, ਬਾਬਾ ਸਰਮਧ ਬਾਜ਼ਾਰ ਵਿੱਚ ਤੁਰਿਆ ਫਿਰਦਾ ਅਲਫ ਨੰਗਾ, ਔਰੰਗਜ਼ੇਬ ਨੇ ਵੇਖਿਆ, ਉਹਨੇ ਇੱਕਦਮ ਅਚੇਚੇ ਤੌਰ ਤੇ ਚਾਦਰਾ ਮੰਗਾ ਕਰਕੇ ਸਰਮਧ ਨੂੰ ਦਿੱਤਾ ਤੇ ਸਰਮਧ ਨੇ ਸਿਰ ਤੇ ਬੰਨ ਲਿਆ। ਔਰੰਗਜ਼ੇਬ ਨੇ ਇਤਰਾਜ਼ ਕੀਤਾ ਕਿ ਕਿੱਡਾ ਬਸਮਝ ਹੈ, ਮੈਂ ਇਹਦੇ ਪਰਦੇ ਨੂੰ ਢੱਕਣ ਦਾ ਯਤਨ ਕੀਤਾ ਤੇ ਉਹਨੇ ਸਿਪਾਹੀਆਂ ਨੂੰ ਆਖਿਆ ਪਕੜ ਕੇ ਮੇਰੇ ਹਵਾਲੇ ਕਰੋ, ਲਿਆਂਦਾ ਗਿਆ। ਕਹਿਣ ਲੱਗਾ ਸਰਮਧ, ਮੈਂ ਤੈਨੂੰ ਖੁਦਾ ਦਾ ਫਕੀਰ ਜਾਣ ਕੇ ਮਾਣ ਦਿੱਤਾ ਤੇ ਤੂੰ ਆਪਣਾ ਪਰਦਾ ਢੱਕਿਆ ਹੀ ਨਹੀਂ। ਸਰਮਧ ਕਹਿਣ ਲੱਗਾ, ਬਾਦਸ਼ਾਹ ਜੇ ਤੂੰ ਬੇਵਕੂਫ ਹੈ ਤੇ ਮੈਂ ਬੇਵਕੂਫ ਨਹੀਂ, ਤੂੰ ਮੈਨੂੰ ਸਰੋਪਾ ਦਿੱਤਾ ਹੈ ਤੇ ਸਰੋਪਾ ਸਿਰ ਤੇ ਸਜਾਈਦਾ ਹੈ, ਸਰੀਰ ਦੇ ਪਲੀਤ ਅੰਗਾਂ ਤੇ ਨਹੀਂ। ਆਪਾਂ ਗੁਰਮੁਖੋ ਸਰੋਪਾ ਲੈਂਦੇ ਤੇ ਜਾ ਕਰ ਪਿੰਡਾਂ ਘਰਾਂ ਵਿੱਚ ਪਿੰਡੇ ਪੂੰਜਦੇ ਹਾਂ, ਗੁਰਦੁਆਰੇ ਤੋਂ ਸਰੋਪਾ ਲੈ ਕੇ ਇਹਨੂੰ ਸਿਰ ਤੇ ਸਜਾਉਣ ਦਾ ਯਤਨ ਕਰਿਆ ਕਰੋ, ਇਹ ਗੁਰੂ ਕੀ ਬਖਸ਼ਿਸ਼ ਹੈ। ਸਰੋਪੇ ਦਾ ਅਰਥ ਹੈ ਕਿ ਸਿਰ ਤੋਂ ਲੈ ਕਰਕੇ ਪੈਰਾਂ ਤੱਕ ਢੱਕਣ ਵਾਲਾ ਪਰਦਾ, ਇਹ ਕੱਪੜਾ ਨਹੀਂ। ਆਪਾਂ ਆਮ ਕਰਕੇ ਵੇ ਨਹੀਂ ਕਿ ਕੱਪੜਾ ਚੰਗਾ ਕੱਪੜਾ ਮੰਗਾ ਮਾੜਾ ਹੈ, ਇਹਨੂੰ ਅਸੀਂ ਗੁਰੂ ਦੀ ਬਖਸ਼ਿਸ਼ ਜਾਣਨਾ, ਇਹਨੂੰ ਕੱਪੜਾ ਕਰਕੇ ਨਹੀਂ ਵਰਤਣਾ। ਬਾਦਸ਼ਾਹ ਨੂੰ ਤਰਖੀ ਹੋਈ, ਬਾਦਸ਼ਾਹ ਨੇ ਗੁੱਸਾ ਕੀਤਾ ਤੇ ਛੱਡ ਦਿੱਤਾ। ਸਰਮਧ ਕਹਿੰਦੇ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੂੰ ਕਹਿਣ ਲੱਗਾ ਕਿ ਗੁਰਮੁਖਾ ਖੁਦਾ ਨੂੰ ਭੁੱਖ ਲੱਗੀ ਹੈ, ਮੈਨੂੰ ਬਰਫੀ ਖਵਾ। ਹਲਵਾਈ ਮੁਤਸਬੀ ਸੀ, ਉਹਨੇ ਜਾ ਕੇ ਔਰੰਗਜ਼ੇਬ ਕੋਲ ਗੱਲ ਕੀਤੀ ਤੇ ਔਰੰਗਜ਼ੇਬ ਨੇ ਆਖਿਆ ਕਿ ਬਾਬਾ ਤੂੰ ਆਪਣੇ ਆਪ ਤੇ ਕੰਟਰੋਲ ਕਰ, ਵਰਨਾ ਮਾਰਿਆ ਜਾਏਗਾ। ਭੁੱਖ ਤੈਨੂੰ ਲੱਗੀ ਹੈ ਤੇ ਤੂੰ ਕਹਿੰਦਾ ਖੁਦਾ ਨੂੰ ਭੁੱਖ ਲੱਗੀ, ਖੁਦਾ ਦਾ ਨਾਂ ਲੈ ਕੇ ਤੇ ਪੇਟ ਪੇਟ ਆਪਣਾ ਭਰਨਾ ਪਾਉਣਾ ਚਾਹੁੰਦਾ। ਉਹ ਕਹਿਣ ਲੱਗਾ ਇਉਂ ਕਰ, ਮੇਰੇ ਨਾਲ ਦੁਕਾਨ ਤੇ ਚੱਲ, ਮੈਂ ਨਿਰਣਾ ਕਰਦਾ। ਸੁਨਿਆਰੇ ਦੀ ਦੁਕਾਨ ਤੇ ਸਰਮਧ ਗਿਆ ਤੇ ਕਹਿਣ ਲੱਗਾ, ਮਿੱਤਰਾ ਅੱਜ ਖੁਦਾ ਦਾ ਦਿਲ ਚਾਹੁੰਦਾ ਹੈ ਤੇ ਤੂੰ ਖੁਦਾ ਦੀ ਉਂਗਲ ਦੇ ਉੱਪਰ ਆਪਣੀ ਮੁੰਦਰੀ ਪਾਉਣਾ ਕਰ। ਸੁਨਿਆਰੇ ਨੇ ਜਦੋਂ ਉਹ ਮੁੰਦਰੀ ਦਿੱਤੀ اور اورنگزیب دے صبر دا پیالہ پر گیا. کہن لگا اینا اکڑ باج اینا ہنکاری جے انہیں برفی کھا دی تے کہن لگا خدا نو پوکر دیوں نا اپنی انگلا بھی خدا دیاں دستا ہے. سرمد حوصلے والا سی کہن لگا اورنگزیب کاڑا نا پائے تو دس پی سریر کی دا. کہن لگا خدا دا. تے بابا سرمد کہن لگا بھی جے سریر خدا دا تے انگلی کی دی ہوئی. اورنگزیب شرمندہ تا ہویا پر انہیں بہانا بنا کے گرو پیارو آخر کار اس ماں پوچھ نو جامع مسجد دیاں پوڑیاں تے قتل کر دتا. اور اینا پجیا ہویا ماں پرسی جدوں دا سر کٹے گا آپا بابا دیپ سنگھ دی گل بھی پڑھ دیا کہ انہاں نے کٹے سیس دے باوجود بھی گرو رام داس پادشاہ نو اپنا سیس پیڑ کیتا. ایدے تو پہلا بھی دو ماں پرشاں دے کٹے ہوئے سیس دا سانو دنیا دے اتہاس وچ حوالہ ملدا ہے. ایک ماں پار دے سمے سرانک نام دا راجہ ہویا ہے جہدا آواز دے اوپر کٹیا ہویا سر 18 دن ٹنگیا رہا اور او گلاں کردا رہا تے اودیاں اکھاں کھلیاں ہویاں سن. ماں بھارت پڑھو. اسے پرکار دا سرمد سی نا جو جامع مسجد دیاں پوڑیاں وچ اودا سر کٹ کے رکھیا تے سرمد نے اپنی انگلاں دے نال جامع مسجد دی کان دے اوپر ایک گل لکھی. کی لکھیا؟ کہن لگا خدا تم میرے تے مہر کیتی ہے، میرے تے رحمت کیتی ہے، جیڑا میرا سر خدا ہنکار دا پرتیک سی مینو پار لگدا سی پار، تم میرے تے مہر کیتی ہے، میرے سر دا پار تو میرے شریر تو پاسے کیتا ہے، تے کرپا کری تیری امانت میں تینو سونپنا کیتی تے اپنی امانت در پروان کری. اے گل سرمد نامے فقیر نے خدا نو مخاطب کر کے گرمکھو 325 ورے پہلا دلی کی. او دا ارتھ ہے میں نہیں پرب سب کچھ تیرا، اے پریپورن پرماتما میں کیڑی گل دا دعویٰ کراں، میرا کچھ بھی نہیں. آپا وچار دے نہیں گرمکھو اپنے ول ویکھیے. آپا نو باپ دا مکان ملیا، دادے دی جائیداد ملی، جے دادے دی ہندی دادا نال لے کے جاندا، جے باپ دی ہندی تے باپ نال لے کے جاندا، جے او نہیں نگائے تے آپا کیویں لے کے جاواں گے؟ اپنا ایک کیویں ہویا؟ اس کر کے دعا کریے اے پریپورن پرماتما اے تن میرا نہیں، اے پوت میرے نہیں، اے تیاں میریاں نہیں. تسی سوال کر سکتے ہو بھائی صاحب روئیاں کی دیاں؟ اے دا جواب گرو پیارے پنچم پاتشاہ نے مارو راگ وچ دتا ہے. برکھے ہیٹ سب جنت اکٹھے، ایک تتے ایک بولن مٹھے، آست ادوت پیا اٹھ چلے، جیوں جیوں اوڈ میانیاں. یہ ارتھ یہ ہے گرو پنچم پاتشاہ کہیں گرمکھا جی میں درخت آ کے پنچھی بیٹھ جاندے نے نا رات پین تے دن چڑھتا ہے، وہ آپ اپنی منزل اڑاری مار گئے، تیرا پروار ایوں ہے، تیرا پروار ایوں، تیرا گھر، تیرا پروار ایک برش دی منند ہے، اے تیاں، اے پتر، اے سکھے سبندھی. اپنی گرو پیارا پرارب روپی رات پئی آپ کٹھے ہو گئے، جدوں موت روپی دن چڑھیا ਆਪੋ ਆਪਣੀ ਵਾਰੀ ਤੇ ਆਪੋ ਆਪਣੇ ਕਰਮਾਂ ਦੇ ਮੁਤਾਬਕ ਆਪਾਂ ਉੱਡ ਜਾਣਾ, ਮੁੜ ਕੇ ਮਿਲਣਾ ਨਹੀਂ, ਮੁੜ ਕੇ ਨਹੀਂ ਮਿਲਣਾ। ਇਸ ਕਰਕੇ ਅਰਦਾਸ ਕਰੀਏ, ਹੇ ਵਾਹਿਗੁਰੂ ਮੈਂ ਤਾਂ ਹੈ ਹੀ ਕੁਝ ਨਹੀਂ, ਇਹ ਸਾਰਾ ਕੁਝ ਹੀ ਤੇਰਾ ਹੈ।
ਨਿਰਗੁਣ ਹੋ ਕੇ ਸਰਗੁਣ,
ਗੁਰਮੁਖਾ ਦੋ ਰੂਪ ਨੇ, ਉਸ ਪਰਮਾਤਮਾ ਦੇ ਦੋ ਰੂਪ। ਇੱਕ ਤਾਂ ਇਹ ਹੈ ਜਿਹੜਾ ਦਿਸਦਾ ਨਹੀਂ, ਉਹਦਾ ਦੂਸਰਾ ਰੂਪ ਹੈ ਜਿਹੜਾ ਦਿਸਦਾ ਹੈ ਉਹਨੂੰ ਆਪਾਂ ਸਰਗੁਣ ਕਹਿੰਦੇ ਹਾਂ। ਪਰ ਜੇ ਨਿਰਗੁਣ ਨਾ ਹੁੰਦਾ ਤੇ ਸਰਗੁਣ ਨਹੀਂ ਸੀ ਹੋਣਾ। ਆਪਣੇ ਪਰਿਵਾਰ ਦੇ ਬਜ਼ੁਰਗ ਭਰਾ ਭਾਈ ਤੇ ਆਪਾਂ ਜਿੰਨੇ ਸਰੀਰ ਹਾਂ, ਜਿੰਨਾ ਚਿਰ ਗੁਰੂ ਪਿਆਰੇ ਸਾਡੇ ਅੰਦਰ ਨਿਰਗੁਣ ਦਾ ਕਰੰਟ, ਉਹਨਾਂ ਚਿਰ ਸਰਗੁਣ ਕਾਇਮ ਹੈ। ਜਦੋਂ ਨਿਰਗੁਣ ਦਾ ਕਰੰਟ ਮੁੱਕ ਗਿਆ ਉਦੋਂ ਸਰਗੁਣ ਦੀ ਕੀਮਤ ਇੱਕ ਕਾਣੀ ਕੌਡੀ ਵੀ ਨਹੀਂ। ਆਪਣਾ ਬਾਗ ਚੜ੍ਹਾਈ ਕਰ ਗਿਆ, ਆਪਣੇ ਮਾਤਾ ਜੀ ਸਰੀਰ ਛੱਡ ਗਏ, ਸਾਡੇ ਪਰਿਵਾਰ ਦਾ ਹੋਰ ਕੋਈ ਮੈਂਬਰ ਦੁਨੀਆ ਤੋਂ ਤੁਰ ਗਿਆ ਤੇ ਆਪਾਂ ਕਹਿੰਦੇ ਭਾਈ ਸਾਹਿਬ ਮੌਸਮ ਗਰਮੀ ਦਾ ਹੈ, ਚਾਹੇ ਤਾਂ ਜੇ ਦੋ ਘੰਟੇ ਰੱਖਣਾ ਤੇ ਬਰਫ਼ ਗਾਲੀਏ, ਨਹੀਂ ਤੇ ਜਲਦੀ ਜਲਦੀ ਬਾਹਰ ਕੱਢੀਏ ਕਿਤੇ ਸਰੀਰ ਖਰਾਬ ਨਾ ਹੋ ਜਾਏ। 70 ਸਾਲ ਪਹਿਲਾਂ ਕਿਵੇਂ ਕੱਢ ਗਿਆ, 80 ਸਾਲ ਪਹਿਲਾਂ ਕਿਵੇਂ ਰਿਹਾ, ਉਹਨੂੰ ਕਿਉਂ ਨਹੀਂ ਖਰਾਬ? ਉਦੋਂ ਨਿਰਗੁਣ ਦਾ ਕਰੰਟ ਇਹਦੇ ਅੰਦਰ ਸੀ। ਨਿਰਗੁਣ ਦੇ ਕਰਕੇ ਹੀ ਸਰਗੁਣ ਦੀ ਹੁੰਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਿਤੇ ਉਹ ਨਿਰਗੁਣ ਰੂਪ ਵਿੱਚ ਹੈ, ਕਿਤੇ ਉਹ ਸਰਗੁਣ ਰੂਪ ਵਿੱਚ ਹੈ।
ਮੇਰਾ ਕਰਤਵ ਵਿੱਚ ਸਵਾਮੀ ਮੇਰਾ,
ਇਹਨਾਂ ਦੋਵਾਂ ਸਰੀਰਾਂ ਵਿੱਚ ਕਿਰਿਆ ਕਰਮ ਕਰਨ ਵਾਲਾ ਕੌਣ ਹੈ? ਉਹ ਸਵਾਮੀ ਮਾਲਕ, ਉਹ ਪਰਿਪੂਰਨ ਪਰਮਾਤਮਾ ਰਾਮ ਦੇ ਕਰਕੇ ਮੇਰੇ ਗੁਰਦੇਵ ਕਹਿੰਦੇ ਗੁਰਸਿੱਖਾ ਸੋਚ ਵਿਚਾਰ ਕਰ, ਤੂੰ ਪਰਮਾਤਮਾ ਤੋਂ ਬਿਨਾਂ ਨਹੀਂ, ਉਹਦੀ ਹੋਂਦ ਕਰਕੇ ਤੇਰਾ ਤਨ ਕਾਇਮ ਹੈ, ਤੇਰਾ ਵਜੂਦ ਕਾਇਮ ਹੈ, ਤੇ ਜਿਹਦੀ ਹੋਂਦ ਕਰਕੇ ਤੇਰਾ ਸਰੀਰ ਕਾਇਮ ਹੈ ਉਹਨੂੰ ਕਦੇ ਚੇਤੇ ਕਰ ਲਿਆ ਕਰ।
ਜਿੰਨਾ
ਚਿਰ ਗੁਰੂ ਪਿਆਰੂ ਨਗਰ ਬਣਾਉਣ ਵਾਲੇ ਨਾ ਹੋਣ ਉਹਨਾਂ ਚਿਰ ਨਗਰ ਕਿਵੇਂ ਰਹੇਗਾ? ਤੇ ਵਸਣ ਵਾਲਿਆਂ ਦੇ ਕਰਕੇ ਨਗਰ ਕਾਇਮ ਹੈ। ਆ ਵੱਡੀਆਂ ਵੱਡੀਆਂ ਸੁੰਦਰ ਕੋਠੀਆਂ, ਬੜੇ ਬੜੇ ਸੁੰਦਰ ਮਕਾਨ, ਉਹਨਾਂ ਨੂੰ ਜੰਦਰਾ ਲਾ ਦੀਏ ਤੇ ਗੁਰਮੁਖ ਪਿਆਰੋ ਕੁਝ ਸਮੇਂ ਤੋਂ ਬਾਅਦ ਆਪਣੇ ਆਪ ਟਹਿ ਢੇਰੀ ਹੋ ਜਾਂਦੇ ਨੇ, ਕਮਰਾ ਭਰਾਸ ਬਾਹਰ ਲੱਗ ਪੈਂਦਾ। ਜਿਹੜੇ ਮਕਾਨ ਵਿੱਚ ਵਸੋ ਨਾ ਨਾ ਹੋਵੇ, ਉਹ ਮਕਾਨ ਦੂਜੇ ਮਕਾਨਾਂ ਦੇ ਨਾਲ ਪਹਿਲਾਂ ਡਿੱਗਦਾ ਹੈ। ਇਹ ਆਪਾਂ ਅਕਸਰ ਵੇਖਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨਗਰ ਮੈਂ ਆਪ ਬਾਹਰ ਹੁਣ ਆਪਣ, ਉਹ ਪਰਿਪੂਰਨ ਪਰਮਾਤਮਾ ਤੇਰੇ ਅੰਦਰ ਵੀ ਹੈ ਤੇ ਸਮੁੱਚੀ ਕਾਇਨਾਤ ਵਿੱਚ ਵੀ ਉਹਦਾ ਪਸਾਰਾ ਹੈ। ਜੋ ਮੈਂ ਆਰੰਭ ਵਿੱਚ ਬੇਨਤੀ ਕੀਤੀ ਸੀ ਕਿ ਸਲਾਮ ਕਹਿੰਦਾ ਵੀ ਉਹ ਪਰਮਾਤਮਾ 14ਵੇਂ ਆਕਾਸ਼ ਵਿੱਚ ਹੈ, ਹਿੰਦੂ ਮਤ ਦਾ ਸਿਧਾਂਤ ਹੈ ਕਿ ਪਰਮਾਤਮਾ ਤੀਸਰੇ ਪਤਾਲ ਵਿੱਚ ਹੈ, ਲੇਕਿਨ ਗੁਰਮਤਿ ਦੇ ਨਾਲ ਸਹਿਮਤ ਨਹੀਂ। ਗੁਰਮਤ ਕਹਿੰਦੀ ਵੀ ਗੁਰਮੁਖਾ ਉਸ ਪਰਮਾਤਮਾ ਦਾ ਹਰ ਥਾਂ ਤੇ ਨਿਵਾਸ, ਇਸ ਕਰਕੇ ਅੰਗਰੇਜ਼ੀ ਵਿੱਚ ਇੱਕ ਬੜਾ ਸੁੰਦਰ ਲਫ਼ਜ਼ ਹੈ ਓਮਨੀ ਪ੍ਰੈਜੈਂਟ, ਹਰ ਥਾਂ ਤੇ ਵਿਆਪਕ, ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਉਸ ਪਰਿਪੂਰਨ ਪਰਮਾਤਮਾ ਦਾ ਹਰ ਥਾਂ ਤੇ ਨਿਵਾਸ ਹੈ।
ਆਪੇ ਹੀ ਰਾਜਨ, ਆਪੇ ਹੀ ਰਾਜਾ,
ਕਹਿੰਦੇ ਆਪ ਹੀ ਆਪੇ ਹੀ ਰਾਜਨ, ਆਪ ਹੀ ਰਾਜਾ, ਰਾਇਆ ਦਾ ਅਰਥ ਹੁੰਦਾ ਖਲਕਤ, ਪ੍ਰਜਾ, ਜਨਤਾ, ਪਰਿਪੂਰਨ ਪਰਮਾਤਮਾ ਆਪ ਹੀ ਰਾਜਾ ਰੂਪ ਹੈ, ਆਪ ਹੀ ਜਨਤਾ ਰੂਪ ਹੈ। ਜਿਸ ਤਰ੍ਹਾਂ ਗੁਰੂ ਕੀ ਬਾਣੀ ਚ ਇੱਕ ਪ੍ਰਮਾਣ ਆਉਂਦਾ ਹੈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ ਹਮਾਰੇ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਹੁਣ ਬੜਾ ਰਿਵਾਜ ਘੱਟ ਹੈ, ਦੀਵਾਲੀ ਦੇ ਮੌਕੇ ਤੇ ਇਹ ਆਮ ਵੇਖੀਦਾ ਹੈ, ਹਿੰਦੂ ਭੈਣਾਂ ਤੇ ਵੀਰੋ ਵਸਤੂ ਲੈਂਦੇ ਨੇ, ਖੰਡ ਦੇ ਬਣੇ ਹੋਏ ਖਿਡੌਣੇ, ਜਿਨ੍ਹਾਂ ਨੂੰ ਨਿੱਕੇ ਹੁੰਦੇ ਅਸੀਂ ਆਮ ਵੇਖਦੇ ਸਾਂ, ਦੁਕਾਨਾਂ ਤੇ ਆਮ ਲੋਕੀ ਲੈਂਦੇ ਸਨ, ਹੁੰਦੇ ਉਹ ਖੰਡ ਦੇ, ਕਿਤੇ ਉਹਨੇ ਘੋੜਾ ਬਣਾ ਦੇਣਾ, ਕਿਤੇ ਚਿੜੀ ਬਣਾ ਦੇਣੀ, ਕਿਤੇ ਤੋਤਾ ਬਣਾ ਦੇਣਾ, ਪਰ ਹੈ ਉਹ ਸਾਰੇ ਖੰਡ ਦੇ ਖਿਡੌਣੇ। ਉਹਨੂੰ ਘੁੱਗੂ ਘੋੜੇ ਬੋਲਦੇ ਨੇ ਸਾਡੇ ਮੌਕੇ, ਘੁੱਗੂ ਘੋੜੇ ਹੈ ਨਾ, ਸਾਰਿਆਂ ਚ ਇੱਕ ਰੂਪ। ਗਰਮੀਆਂ ਚ ਕੁਲਫੀਆਂ ਵਿਕਦੀਆਂ ਨੇ ਨਾ, ਕਿਸੇ ਕੁਲਫੀ ਦਾ ਲਾਲ ਰੰਗ ਹੈ, ਕਿਸੇ ਦਾ ਪੀਲਾ, ਕਿਸੇ ਦਾ ਹਰਾ ਹੈ, ਤੇ ਸਮਝ ਬੱਚੇ ਜਿੱਦ ਕਰਦੇ, ਕਹਿੰਦੇ ਵੀ ਮੈਂ ਉਹ ਪੀਲੀ ਕੁਲਫੀ ਲੈਣੀ ਹੈ, ਪੀਲੀ। ਕੋਈ ਕਹਿੰਦਾ ਮੈਨੂੰ ਹਰੀ ਸਵਾਦ ਲੱਗਦੀ ਹੈ, ਪਰ ਉਹਨਾਂ ਭੋੜਿਆਂ ਨੂੰ ਪਤਾ ਨਹੀਂ ਹੈ ਇਹ ਬਰਫ਼ ਵਿੱਚ ਵੱਧਾ ਹੋਇਆ ਪਾਣੀ ਕੇਵਲ ਰੰਗਾਂ ਦਾ ਵਖਰੇਵਾ ਹੈ, ਹੋਰ ਕੁਝ ਵੀ ਨਹੀਂ ਹੈ। ਉਹ ਢਾਲਿਆ ਹੋਇਆ ਪਾਣੀ, ਵੱਧਾ ਪਾਣੀ ਬਰਫ਼ ਵਿੱਚ ਪਾ ਕਰਕੇ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਵੇਂ ਬੱਚਿਆਂ ਦੀਆਂ ਨਾਨਾ ਤਰ੍ਹਾਂ ਦੀਆਂ ਕੁਲਫੀਆਂ ਨੇ, ਜਿਵੇਂ ਬੱਚਿਆਂ ਦੇ ਖਾਣ ਵਾਲੇ ਵੱਖ ਵੱਖ ਤਰ੍ਹਾਂ ਦੇ ਖੰਡ ਦੇ ਖਿਡੌਣੇ ਨੇ। ਜਦੋਂ ਛੋਟੇ ਛੋਟੇ ਹੁੰਦੇ ਸਾਂ, ਬੱਚਿਆਂ ਨੇ ਰੋਟੀ ਨਾ ਖਾਣੀ ਤੇ ਮਾਂ ਨੇ ਥੋੜਾ ਜਿਹਾ ਆਟਾ ਤੋੜ ਕੇ ਤੇ ਤੰਦੂਰ ਵਿੱਚ ਪਾ ਕੇ ਆਖਣਾ, ਲੈ ਮੇਰਾ ਪੋਤਾ ਤੇਰੇ ਲਈ ਤੋਤਾ ਤਿਆਰ ਕੀਤਾ, ਤੋਤਾ ਹੋਣਾ ਉਹ ਹੀ ਆਟਾ। ਤੇ ਦੂਜਿਆਂ ਨੇ ਝਗੜਨਾ ਵੀ ਬੇਬੇ ਮੈਨੂੰ ਵੀ ਤੋਤਾ ਬਣਾ ਦੇ, ਹੈ ਉਹ ਅੰਨ, ਹੋਰ ਕੁਝ ਵੀ ਨਹੀਂ। ਜਿਵੇਂ ਉਹਨਾਂ ਵੱਖ ਵੱਖ ਪਕਵਾਨਾਂ ਵਿੱਚ ਇੱਕ ਅੰਨ ਦੀ ਹੋਂਦ ਹੈ, ਜਿਵੇਂ ਵੱਖ ਵੱਖ ਖਿਡੌਣੇ ਖੰਡ ਦੇ ਤੇ ਉਹਨਾਂ ਦੇ ਵੱਖ ਵੱਖ ਨਾਮ ਨੇ, ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਭਾਵੇਂ ਕੋ ਰਾਜਾ ਹੈ, ਭਾਵੇਂ ਕੋ ਪ੍ਰਜਾ ਹੈ, ਹੈ ਸਾਰਿਆਂ ਦੇ ਵਿੱਚ ਇੱਕ। ਕਹਿ ਕਹਿ ਠਾਕੁਰ, ਕਹਿ ਕਹਿ ਚੇਰਾ, ਮੈਂ ਕਿਹਨੂੰ ਮਾਲਕ ਆਖਾਂ ਤੇ ਕਿਹਨੂੰ ਚੇਲਾ ਆਖਣਾ ਕਰਾਂ। ਕਦੇ ਬਾਬਾ ਅਮਰਦਾਸ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਖੁਸ਼ੀ ਵਾਸਤੇ ਪਾਣੀ ਦੀਆਂ ਗਾਗਰਾਂ ਭਰ ਕੇ ਲਿਆਉਂਦੇ ਨੇ, ਪਾਣੀ ਦੀਆਂ ਗਾਗਰਾਂ 12 ਸਾਲ, ਤੇ ਕਦੇ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਬੂਹੇ ਦੇ ਅੱਗੇ ਆ ਕੇ ਪਾਠ ਵੀਰ ਸੋਈਆ ਪੜ੍ਹਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਬਣਾਵੇ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੇਰੀ ਵਡਿਆਈ ਤੈਨੂੰ ਬਣ ਆਉਂਦੀ ਹੈ, ਮੈਂ ਤੈਨੂੰ ਕਿਹੜੇ ਰੂਪ ਵਿੱਚ ਬਿਆਨ ਕਰਨਾ ਕਰਾਂ। ਕਿਤੇ ਤੂੰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਖੁਸ਼ੀ ਲਈ ਪਾਣੀ ਢੋਣਾ, ਕਿਤੇ ਅਕਬਰ ਆ ਕਰਕੇ ਤੇਰੇ ਚਰਨਾਂ ਤੇ ਮੱਥਾ ਟੇਕਦਾ, ਤੇਰੇ ਲੰਗਰ ਚੋਂ ਆ ਕੇ ਰੋਟੀ ਖਾਂਦਾ, ਕਿਹਨੂੰ ਠਾਕਰ ਕਹਿਣਾ ਕਰੀਏ। ਠਾਕਰ ਨਾਮ ਹੈ ਮਾਲਕ ਦਾ, ਚੇਰਾ ਨਾਮ ਹੈ ਸੇਵਕ ਦਾ, ਕਿਹਨੂੰ ਮਾਲਕ ਆਖੀਏ ਤੇ ਕਿਹਨੂੰ ਸੇਵਕ ਆਖਣਾ ਕਰੀਏ ਜੀ।
ਠਾਕੋ ਦਰਿਆ ਕਾਸੋ ਬਲਵੰਤ,
ਪੰਚਮ ਪਾਤਸ਼ਾਹ ਕਹਿੰਦੇ ਮਿੱਤਰਾ ਹੈਰਾ ਫੇਰੀ ਨਾ ਕਰਿਆ ਕਰ। ਦਰਾਓ ਦਾ ਅਰਥ ਹੁੰਦਾ ਗੁਰਮੁਖੋ ਲੁਕਾਉਣਾ, ਬਲਵੰਤ ਦੇ ਅਰਥ ਹੁੰਦੇ ਨੇ ਬਾਲ ਛਾਲ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਰੱਬ ਤੋਂ ਕੁਝ ਲੁਕਾਇਆ ਨਾ, ਕਰਨ ਨੂੰ ਸਾਰਾ ਪਤਾ ਕਿਉਂਕਿ ਤੇਰੇ ਅੰਦਰ ਹੈ। ਬਰਬੰਚਾ ਦਾ ਅਰਥ ਹੁੰਦਾ ਹੇਰਾ ਫੇਰੀ ਵਲ ਛਲ। ਆਮ ਪਿੰਡਾਂ ਵਿੱਚ ਵੇਖੀਦਾ, ਇੱਥੇ ਵੀ ਸ਼ਹਿਰਾਂ 'ਚ ਜਿਨ੍ਹਾਂ ਨੂੰ ਗੁਰੂ ਨੇ ਗੁਰਮਤਿ ਦੀ ਸੋਝੀ ਨਹੀਂ ਦਿੱਤੀ, ਪ੍ਰਾਹੁਣਿਆਂ ਵਾਸਤੇ ਵਨ ਪਕਵਾਨ ਇਹ ਮਟਰ ਦੇ ਇਹ ਪਨੀਰ ਦੇ ਪਕੌੜੇ ਨੇ, ਇਹ ਪਾਲਕ ਪਕੌੜੇ ਨੇ, ਇਹ ਕਾਫੀ ਹੈ, ਇਹ ਵੱਖ ਵੱਖ ਤਰ੍ਹਾਂ ਦੇ ਸਟਾਲ ਨੇ। ਤੇ ਗ੍ਰੰਥੀ ਸਿੰਘ ਨੂੰ ਕਹਿਣਾ, ਬਾਬਾ ਜੀ ਆਪਣੇ ਘਰ ਇਕੱਠ ਵਾਹਵਾ ਹੋ ਜਾਣਾ, ਤੇ ਤੁਸੀਂ ਇਉਂ ਕਰੋ ਵੀ ਪਾਈਆ ਤੇ ਅੱਧ ਪਾ ਦੀ ਦੇਸੀ ਦੇਗ ਬਣਾ ਲਓ ਤੇ ਬਾਕੀ 2.5 ਕਿਲੋ ਦੀ ਡਾਲਡੇ ਵੀ ਬਣਾ ਲਓ। ਇਵੇਂ 3 ਕਿਲੋ ਦੇਸੀ 3 ਕਿਲੋ ਦੇਸੀ ਕਿਉਂ ਕਿਉਂ ਬਰਬਾਦ ਕਰਨਾ? ਬੰਦਿਆਂ ਲਈ ਮਟਰ ਪਨੀਰ, ਬੰਦਿਆਂ ਲਈ ਪਨੀਰ ਦੇ ਪਕੌੜੇ, ਤੇ ਜਿੱਥੇ ਗੁਰੂ ਤੇ ਪਰਮੇਸ਼ਰ ਦਾ ਨਿਵਾਸਾ ਉੱਥੇ ਕਹਿੰਦਾ ਵੀ ਘਿਓ ਬਰਬਾਦ ਕਰਨਾ। ਆਮ ਵੇਖਣ ਵਿੱਚ ਆਉਂਦਾ, ਆਮ ਸ਼ਿਕਾਇਤ ਹੈ। ਇੱਕ ਪਾਸੇ ਆਪਾਂ ਪੜ੍ਹਦੇ ਹਾਂ ਵਿੱਚ ਸੰਗਤ ਹਰ ਪਰਬ ਵਸੇ ਜੀਓ, ਤੇ ਪਰਮਾਤਮਾ ਸੰਗਤ ਵਿੱਚ ਵਸਦਾ ਹੈ, ਤੇ ਜਿਹੜੇ ਪਿਛਲੇ ਪਾਸੇ ਬੈਠੇ ਜਿਹਨੂੰ ਡਾਲਡਾ ਬਣਦਾ ਉਹਨਾਂ 'ਚ ਪਰਮਾਤਮਾ ਗੈਰ ਹਾਜ਼ਰ ਹੈ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਹੇਰਾ ਫੇਰੀ ਨਾ ਕਰਿਆ ਕਰ। ਬਲਬੰਚਾ ਦਾ ਅਰਥ ਹੇਰਾ ਫੇਰੀ, ਕਿਹਦੇ ਤੋਂ ਲਕਾਅ ਕਰਦਾ ਹੈ, ਕਿਹਦੇ ਨਾਲ ਤੂੰ ਹੇਰਾ ਫੇਰੀ ਕਰਦਾ ਹੈ? ਮੇਰੇ ਗੁਰਦੇਵ ਕਹਿੰਦੇ ਮੈਂ ਤਾਂ ਜਿੱਥੇ ਵੀ ਵੇਖਦਾ ਨਾ ਮੈਨੂੰ ਪਰਮਾਤਮਾ ਲਾਗੀ ਪ੍ਰਤੀਤ ਹੁੰਦਾ, ਮੈਨੂੰ ਉਹ ਆਪਣੇ ਵਿੱਚ ਅਭੇਦ ਪ੍ਰਤੀਤ ਹੁੰਦਾ, ਨੇ ਸਰੀਰ ਰਾਹ ਰਮਿਆ ਹੋਇਆ।
ਸਾਧੋ ਮੂਰਤ ਗੁਰ ਪਿਓ ਨਾਨਕ,
ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੋ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਤੱਖ ਸਰੂਪ ਨੇ, ਉਹਨਾਂ ਦੇ ਮਿਲਣ ਕਰਕੇ ਮੈਨੂੰ ਇਸ ਗੱਲ ਦੀ ਸੋਝੀ ਪਈ, ਮੈਨੂੰ ਇਹ ਅਹਿਸਾਸ ਹੋਇਆ।
ਮੇਰਾ ਸਾਗਰ ਬੋਧਨ ਹੈ ਅਨਹੇਰਾ,
ਜਿਵੇਂ ਪਾਣੀ ਦੀਆਂ ਬੂੰਦਾਂ ਸਮੁੰਦਰ ਵਿੱਚ ਪੈ ਕੇ ਸਮੁੰਦਰ ਬਣ ਜਾਂਦੀਆਂ ਨੇ, ਜਿਵੇਂ ਪਾਣੀ ਦੀਆਂ ਬੂੰਦਾਂ ਦਰਿਆ ਵਿੱਚ ਪੈ ਕੇ ਦਰਿਆ ਬਣ ਜਾਂਦੀਆਂ ਨੇ, ਤੂੰ ਬੂੰਦ ਵਰਗਾ, ਤੂੰ ਪਰਿਪੂਰਨ ਪਰਮਾਤਮਾ ਰੂਪੀ ਸਾਗਰ ਵਿੱਚ ਪੈ ਕੇ ਤੇ ਆਪਣੇ ਆਪ ਨੂੰ ਪੂਰਨ ਬ੍ਰਹਮ ਦਾ ਰੂਪ ਬਣਾਉਣ ਦਾ ਯਤਨ ਕਰਨਾ ਕਰ। ਇਹ ਗੁਰਮੁਖੋ ਗੁਰੂ ਕੇ ਹੁਕਮਨਾਮੇ ਦੇ ਵਿਚਾਰ ਸਨ। ਸਤਿਗੁਰੂ ਪਾਤਸ਼ਾਹ ਸਾਡੇ ਤੇ ਦਇਆ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ। ਸਾਧ ਮੂਰਤ ਗੁਰ ਭੇਟਿਓ ਨਾਨਕ, ਮਿਲ ਸਾਗਰ ਬੂੰਦ ਨਹੀਂ ਅਨਹੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।